ਪਹਿਲੀ ਵਾਰ ਦੀ ਸ਼ਤਵੀਂ ਪੌੜੀ ਵਿੱਚ ਉਹ ਬਚਨ ਵਰਤਦੇ ਜ਼ਾਹਰ ਕਲਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜਾਰੀ ਕਲਾ ਕੈਸੀ ਵਰਤੀ ਬਗਦਾਦ ਦੀ ਧਰਤੀ ਤੇ ਪੀਰ ਦਸਤਗੀਰ ਦੇ ਨਾਲ, ਜੋ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਬਿਲਾਸ ਹੋਏ ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਕੀ ਫਰਮਾਨ ਕਰਦੇ ਨੇ? ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਫੇਰ ਦੁਰਾਇਣ ਦਸਤਗੀਰ ਅਸੀਂ ਭੇ ਵੇਖਾਂ ਜੋ ਤੁਹੇ ਪਾਈ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕੱਚ ਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਜ਼ਾਹਰ ਕਲਾ ਨਾ ਛਪੈ ਛਪਾਈ, ਜ਼ਾਹਰ ਕਲਾ ਨਾ ਛਪੈ ਛਪਾਈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੀਰ ਦਸਤਗੀਰ ਪੁੱਛਦਾ ਹੈ ਕਿ ਗੁਰੂ ਬਾਬਾ ਤੁਸੀਂ ਬਚਨ ਉਚਾਰ ਰਹੇ ਹੋ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਸੇ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਨਿੱਕਿਆ ਲੇਖਾ ਹੋਏ ਵਿਨਾਸ਼। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦਾ ਹੈ, ਤੁਸੀਂ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੀ ਗੱਲ ਕਰਦੇ ਹੋ, ਪਰ ਮਹਾਰਾਜ ਬਾਬਾ ਨਾਨਕ ਇਸਲਾਮ ਦੇ ਵਿੱਚ ਸੱਤ ਪਤਾਲ ਤੇ ਸੱਤ ਆਕਾਸ਼ ਮੰਨੇ ਗਏ। ਹਜ਼ਰਤ ਮੁਹੰਮਦ ਸਾਹਿਬ ਨੇ ਸੱਤਾਂ ਪਤਾਲਾਂ ਤੇ ਸੱਤਾਂ ਆਕਾਸ਼ਾਂ ਦੀ ਗੱਲ ਕੀਤੀ। ਜਿਵੇਂ ਇਸਲਾਮ ਦੇ ਵਿੱਚ ਵਚਨ ਮੰਨਿਆ ਜਾਂਦਾ ਕਿ ਜਿਹੜਾ ਅੱਲਾ ਖੁਦਾ ਹੈ ਉਹ ਸੱਤਵੇਂ ਅਸਮਾਨ ਦੇ ਉੱਤੇ ਰਹਿੰਦਾ, ਇਹ ਵੀ ਇੱਕ ਇਸਲਾਮ ਦੇ ਵਿੱਚ ਮੁਸਲਮਾਨੀ ਮਤ ਦੇ ਵਿੱਚ ਬਾਤ ਮੰਨੀ ਹੋਈ ਹੈ। ਤਾਂ ਗੁਰੂ ਪਾਤਸ਼ਾਹ ਜੀ ਨੂੰ ਪੁੱਛਦਾ ਵੀ ਸੱਤ ਪਤਾਲ ਤੇ ਸੱਤ ਆਕਾਸ਼ ਤੇ ਅਸੀਂ ਅੱਜ ਤੱਕ ਸੁਣੇ ਸੀ, ਤੁਸੀਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹਿ ਰਹੇ ਹੋ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦਸਤਗੀਰ ਅਸੀਂ ਤੁਹਾਨੂੰ ਕਦੋਂ ਇਹ ਗੱਲ ਕਹੀ ਹੈ ਕਿ ਸੱਤ ਪਤਾਲ ਤੇ ਸੱਤ ਆਕਾਸ਼ ਨਹੀਂ ਹੈ? ਸੱਤ ਪਤਾਲ ਵੀ ਹੈ, ਸੱਤ ਆਕਾਸ਼ ਵੀ ਹੈ, ਪਰ ਸੱਤ ਹੀ ਨਹੀਂ, ਇਹਨਾਂ ਤੋਂ ਅੱਗੇ ਵੀ ਨੇ। ਹੁਣ ਗਿਣਤੀ ਤਾਂ ਇੱਕ ਤੋਂ ਹੀ ਸ਼ੁਰੂ ਹੋਣੀ ਹੈ ਨਾ, ਇੱਕ ਤੋਂ ਚੱਲਦਿਆਂ ਚੱਲਦਿਆਂ ਸੱਤ ਤੱਕ ਚਲੇ ਗਏ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਸੀ, ਕਹਿਣ ਲੱਗੇ ਦਸਤਗੀਰ ਜਿਸ ਨੇ ਸੱਤ ਵੇਖੇ ਨੇ ਉਸਨੇ ਸੱਤ ਹੀ ਕਹਿਣੇ ਨੇ, ਜਿਸ ਨੇ ਲੱਖਾਂ ਵੇਖੇ ਨੇ ਉਸਨੇ ਲੱਖਾਂ ਹੀ ਕਹਿਣੇ ਨੇ। ਗੱਲ ਤੇ ਆਪਣੀ ਆਪਣੀ ਪਹੁੰਚਦੀ ਹੈ ਕਿ ਤੁਹਾਡੀ ਪਹੁੰਚ ਕਿੱਥੋਂ ਤੱਕ ਹੈ, ਤੁਸੀਂ ਕਿਤਨੇ ਦੇਖੇ ਨੇ, ਤੁਹਾਡੀ ਸੁਰਤ ਕਿੱਥੋਂ ਤੱਕ ਜਾਂਦੀ ਹੈ। ਜਿਸ ਦੀ ਜਿੱਥੋਂ ਤੱਕ ਸੁਰਤ ਤੇ ਸੋਚ ਗਈ ਹੋਈ ਹੈ ਉਹਨੂੰ ਉਹਨਿਆਂ ਦਾ ਪਤਾ ਹੈ। ਅੱਛਾ ਕਹਿੰਦੇ, ਇਸ ਲਈ ਲੱਖਾਂ ਪਤਾਲ ਲੱਖਾਂ ਆਕਾਸ਼, ਉਸ ਅਕਾਲ ਪੁਰਖ ਅੱਲਾ ਖੁਦਾ ਪਰਮੇਸ਼ਰ ਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਸਾਧ ਸੰਗਤ, ਅੱਜ ਸਾਇੰਸਦਾਨ ਜਿਹੜੇ ਸਾਇੰਟਿਸਟ ਆ, ਅੱਜ ਇਹ ਗੱਲ ਕਹਿ ਰਹੇ ਆ ਕਿ ਸੂਰਜ ਹੋਰ ਵੀ ਹੈਗੇ ਆ, ਚੰਦਰਮੇ ਹੋਰ ਵੀ ਹੈਗੇ ਆ, ਗੁਰੂ ਨਾਨਕ ਦੇਵ ਪਾਤਸ਼ਾਹ ਮੇਰੇ ਦਾਤੇ ਨੇ ਤੇ 500 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਇਹ ਬਚਨ ਕਹਿ ਦਿੱਤੇ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ ਕੇਤੇ ਦੇਵ ਦਾਨੂ ਮੁਨ ਕੇਤੇ, ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਉਹਦਾ ਕੋਈ ਅੰਤ ਨਹੀਂ ਹੈ, ਉਹਦੀ ਕਾਇਨਾਤ ਦਾ ਕੋਈ ਅੰਤ ਨਹੀਂ, ਪਰਮਾਤਮਾ ਦੀ ਕੁਦਰਤ ਦਾ ਹੀ ਅਸੀਂ ਅੰਤ ਨਹੀਂ ਪਾ ਸਕਦੇ। ਕਾਦਰ ਦਾ ਅੰਤ ਅਸੀਂ ਕਿੱਥੋਂ ਪਾ ਲਵਾਂਗੇ, ਜਿਸ ਨੇ ਇਸ ਕੁਦਰਤ ਕਾਇਨਾਤ ਨੂੰ ਪੈਦਾ ਕੀਤਾ। ਉਹ ਫਿਰ ਪੀਰ ਦਸਤਗੀਰ ਕਹਿੰਦਾ, ਮਹਾਰਾਜ ਜੇ ਲੱਖਾਂ ਪਤਾਲ ਲੱਖਾਂ ਆਕਾਸ਼ ਨੇ ਤੇ ਸਾਨੂੰ ਦਿਖਾਓ। ਮਹਾਰਾਜ ਕਹਿੰਦੇ, ਦਿਖਾ ਦਿੰਦੇ, ਤੱਕ ਲਓ ਤੁਸੀਂ। ਐਸਾ ਸਮਰੱਥ ਮੇਰਾ ਸਤਿਗੁਰੂ, ਪਰ ਐਸਾ ਮਹਾਨ ਧਰਮ ਸਿੱਖ ਧਰਮ, ਐਸੀ ਮਹਾਨ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ, ਮਾਫ ਕਰਿਓ ਇਹ ਸੱਚਾਈ ਜੇ, ਖਿਮਾ ਮੰਗ ਲਵ, ਖਿਮਾ ਕਰਿਆ ਜੇ, ਇਹ ਸੱਚਾਈ ਜਿਹੜੀ ਆ, ਇਤਨਾ ਮਹਾਨ ਧਰਮ ਤੇ ਇਤਨੀ ਮਹਾਨ ਬਾਣੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਸਾਡੇ ਤੇ ਬਖਸ਼ਿਸ਼ ਕੀਤੀ, ਆਪਾਂ ਅਜੇ ਪੂਰਨ ਤੌਰ ਤੇ ਆਪਣੇ ਸਿੱਖਾਂ ਨੂੰ ਹੀ ਨਹੀਂ ਦੱਸ ਸਕੇ। ਕੋਸ਼ਿਸ਼ ਕਰੋ, ਇਹ ਬਾਤਾਂ ਹਰ ਸਿੱਖ ਦੇ ਘਰ ਤੱਕ ਪਹੁੰਚਣ, ਇਹ ਸਾਰੀ ਦੁਨੀਆਂ ਵਿੱਚ ਪਹੁੰਚਣ ਕਿ ਦੁਨੀਆਂ ਦਾ ਇੱਕ ਐਸਾ ਧਰਮ ਆ, ਦੁਨੀਆਂ ਵਿੱਚ ਇੱਕ ਐਸੀ ਮਹਾਨ ਕੌਮ ਆ ਸਿੱਖ ਕੌਮ, ਤੇ ਮਹਾਨ ਧਰਮ ਆ ਸਿੱਖ ਧਰਮ, ਤੇ ਮਹਾਨ ਗ੍ਰੰਥ ਆ ਸਾਡੇ ਕੋਲ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਮਹਾਨ ਰਚਨਾਵਾਂ ਨੇ ਭਾਈ ਗੁਰਦਾਸ ਵਰਗਿਆਂ ਦੀਆਂ ਪਾਵਨ ਮਹਾਨ ਲਿਖਤਾਂ ਜਿਹੜੀਆਂ ਪਰਮੇਸ਼ਰ ਦੀਆਂ ਬਾਤਾਂ ਪਾ ਕੇ ਤੇ ਸਾਰੇ ਦੇ ਸਾਰੇ ਸੰਸਾਰ ਜਗਤ ਨੂੰ ਤਾਰਨ ਦੀ ਸਮਰੱਥਾ ਰੱਖਦੀਆਂ ਔਰ ਐਸੀਆਂ ਲਿਖਤਾਂ ਐਸੀ ਬਾਣੀ ਐਸੀਆਂ ਰਚਨਾਵਾਂ ਐਸੀ ਖਸਮ ਦੀ ਬਾਣੀ ਸੰਸਾਰ ਜਗਤ ਵਿੱਚ ਹੋਰ ਕਿਤੇ ਨਹੀਂ ਹੈ। ਜਿਨ੍ਹਾਂ ਬਚਨਾਂ ਦੇ ਉੱਤੇ ਜਿਨ੍ਹਾਂ ਬੋਲਾਂ ਦੇ ਉੱਤੇ ਕੋਈ ਸਾਇੰਸਦਾਨ ਕੋਈ ਸਾਇੰਟਿਸਟ ਵੀ ਉਂਗਲ ਨਹੀਂ ਉਠਾ ਸਕਦਾ। ਐਸੀ ਮਹਾਨ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕਰਕੇ ਇਹ ਦਾਤ ਸਿੱਖਾਂ ਦੀ ਝੋਲੀ ਵਿੱਚ ਪਾਈ ਹੈ। ਕੀ ਕਹਿ ਰਹੇ ਨੇ? ਕਹਿਣ ਲੱਗੇ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ। ਅਤਾਈ ਦਾ ਅਰਥ ਹੁੰਦਾ ਸ਼ਕਤੀਵਾਨ। ਪੁੱਛੇ ਫਿਰ ਪੀਰ ਤਕਰਾਰ ਕਰ, ਪੀਰ ਦਸਤਗੀਰ, ਜਿਹੜਾ ਦਸਤਗੀਰ ਫਕੀਰ ਹੈ ਉਹ ਝਗੜਾ ਕਰਕੇ ਤਕਰਾਰ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਈ ਸਵਾਲ ਪੁੱਛਦਾ ਤੇ ਚਾਹੁੰਦਾ ਵਾ ਵੀ ਮੇਰੀ ਤਸੱਲੀ ਹੋਵੇ, ਪਰ ਨਾਲ ਇਹ ਵੀ ਕਹਿੰਦਾ ਵੀ ਇਹ ਜਿਹੜਾ ਫਕੀਰ ਆ ਇਹ ਬੜਾ ਸ਼ਕਤੀਵਾਨ ਆ, ਬੜਾ ਤਾਕਤਵਰ ਆ, ਕਿਉਂਕਿ ਅਸਚਰਜ ਗੱਲਾਂ ਅਚੰਭੇ ਦੀਆਂ ਬਾਤਾਂ ਇਸ ਫਕੀਰ ਨੇ ਸਾਨੂੰ ਇਸ ਬਗਦਾਦ ਵਿੱਚ ਆਣ ਕੇ ਦੱਸੀਆਂ। ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖ ਲਈ। ਬਗਦਾਦ ਸ਼ਹਿਰ ਵਿੱਚ ਆ ਕੇ, ਬਗਦਾਦ ਨਗਰ ਵਿੱਚ ਆ ਕੇ ਇਸ ਫਕੀਰ ਗੁਰੂ ਨਾਨਕ ਨੇ ਬੜੀ ਵੱਡੀ ਸ਼ਕਤੀ ਇੱਥੇ ਆਣ ਕੇ ਦੱਸੀ। ਕੀ ਸ਼ਕਤੀ ਦੱਸੀ? ਕੀ ਤਾਕਤ ਇੱਥੇ ਆਣ ਕੇ ਵਰਤਾਈ? ਕੀ ਕੌਤਕ ਵਰਤਾਏ ਬਾਬੇ ਨਾਨਕ ਨੇ? ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਓੜਕ ਭਾਲੀ ਖਬਰ ਪਤਾ ਕਿਹੜੀ ਹੁੰਦੀ? ਵੱਡੀ ਅਸਚਰਜ ਖਬਰ, ਹੈਰਾਨ ਕਰ ਦੇਣ ਵਾਲੀ ਖਬਰ, ਹੈਰਾਨ ਕਰ ਦੇਣ ਵਾਲਾ ਗਿਆਨ ਗੁਰੂ ਬਾਬੇ ਨੇ ਸਾਨੂੰ ਆਣ ਕੇ ਸੁਣਾਇਆ। ਉਹ ਕਿਹੜਾ ਗਿਆਨ ਸੀ ਜਿਹੜਾ ਅਸਚਰਜ ਉਹਨਾਂ ਵਾਸਤੇ ਹੈਰਾਨੀ ਵਾਲਾ ਸੀ, ਬਾਬੇ ਵਾਸਤੇ ਤੇ ਆਮ ਬਾਤ ਸੀਗੀ? ਕਹਿਣ ਲੱਗੇ, ਇਹ ਆਖਦਾ ਪੀਰ ਦਸਤਗੀਰ ਕਿ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਹਨ, ਇਹ ਤਾਂ ਬਾਬੇ ਨਾਨਕ ਨੇ ਵੱਡੀ ਅਸਚਰਜ ਖਬਰ ਸਾਨੂੰ ਸੁਣਾ ਦਿੱਤੀ। ਹੈਰਾਨ ਕਰਨ ਵਾਲੀ ਗੱਲ ਗੁਰੂ ਬਾਬੇ ਨੇ ਸਾਨੂੰ ਸੁਣਾਈ ਹੈ, ਜਿਹੜੀ ਅਸੀਂ ਪਹਿਲੀ ਵਾਰੀ ਸੁਣ ਰਹੇ। ਫੇਰ ਦੁਰਾਇਣ ਦਸਤਗੀਰ ਅਸੀਂ ਭੇ ਵੇਖਾਂ ਜੋ ਤੁਹੇ ਪਾਈ। ਫੇਰ ਦੁਰਾਇਣ, ਦੁਰਾਇਣ ਦਾ ਮਤਲਬ ਦੁਹਰਾ ਕੇ, ਦੁਬਾਰਾ ਪੀਰ ਦਸਤਗੀਰ ਫਿਰ ਇੱਕ ਵਾਰੀ ਬੋਲਿਆ, ਕਹਿੰਦਾ ਜਿਹੜੀ ਸ਼ਕਤੀ ਬਾਬਾ ਨਾਨਕ ਤੁਸੀਂ ਪਾਈ ਆ ਸਾਨੂੰ ਵੀ ਦਿਖਾਓ, ਅਸੀਂ ਵੀ ਵੇਖਾਂ ਜੋ ਤੁਸੀਂ ਪਾਈ। ਜਿਹੜੀ ਸ਼ਕਤੀ ਤੁਸੀਂ ਪ੍ਰਾਪਤ ਕੀਤੀ ਆ, ਜਿਹੜੇ ਲੱਖਾਂ ਪਤਾਲ ਲੱਖਾਂ ਆਕਾਸ਼ ਤੁਸੀਂ ਵੇਖੇ ਨੇ, ਕਿਰਪਾ ਕਰੋ, ਉਹ ਅਸੀਂ ਵੀ ਦੇਖਣਾ ਚਾਹੁੰਦੇ ਹਾਂ। ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ। ਪਾਤਸ਼ਾਹ ਕਹਿੰਦੇ ਚੱਲ ਪੀਰ ਦਸਤਗੀਰ ਤੈਨੂੰ ਦਿਖਾ ਦਿੰਦੇ। ਉਹ ਕਹਿੰਦਾ ਜੀ ਇਹ ਕਿਰਪਾ ਕਰੋ, ਮੇਰਾ ਬੇਟਾ ਮੇਰੇ ਕੋਲ ਬੈਠਾ, ਲੜਕਾ ਮੇਰਾ, ਇਹਦੇ ਤੇ ਮੈਨੂੰ ਵਿਸ਼ਵਾਸ ਤੇ ਭਰੋਸਾ, ਤੁਸੀਂ ਮੇਰੇ ਬੇਟੇ ਨੂੰ ਦਿਖਾ ਦਿਓ। ਨਾਲ ਲੀਤਾ ਬੇਟਾ ਪੀਰ ਦਾ, ਤਾਂ ਉਸ ਪੀਰ ਦਾ ਬੇਟਾ ਦਸਤਗੀਰ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਲਿਆ ਤੇ ਅੱਖਾਂ ਮੀਟ ਕੇ ਜਿਵੇਂ ਆਕਾਸ਼ ਨੂੰ ਚਲੇ ਗਏ। ਲੱਖ ਆਕਾਸ਼ ਪਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖ ਲਾਈ। ਇੱਕ ਅੱਖ ਦੇ ਝਮੱਕੇ ਵਿੱਚ, ਅੱਖ ਫੁਰਕਣ ਦੇ ਸਮੇਂ ਵਿੱਚ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਦਸਤਗੀਰ ਦੇ ਬੇਟੇ ਨੂੰ ਦਿਖਾ ਦਿੱਤੇ ਗੁਰੂ ਨਾਨਕ ਦੇਵ ਪਾਤਸ਼ਾਹ। ਜਿਹੜਾ ਬਚਨ ਆਇਆ ਨਾ, ਅੱਖੀ ਮੀਟ ਗਿਆ ਹਵਾਈ, ਹਵਾਈ ਦਾ ਅਰਥ ਹੈ ਆਕਾਸ਼ ਨੂੰ ਚਲੇ ਗਏ। ਇਹ ਸੁਰਤ ਕਰਕੇ, ਬਿਰਤੀ ਕਰਕੇ ਉਹਨੂੰ ਆਕਾਸ਼ ਵੀ ਘੁਮਾ ਦਿੱਤੇ ਸਾਰੇ, ਪਤਾਲ ਵੀ ਘੁਮਾ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਦਸਤਗੀਰ ਦੇ ਬੇਟੇ ਨੂੰ ਪੁੱਛਦੇ, ਸੁਣਾ ਬਈ ਲੱਖਾਂ ਪਤਾਲ ਲੱਖਾਂ ਆਕਾਸ਼ ਵੇਖੇ ਆ? ਉਹ ਕਹਿੰਦੇ ਵੇਖ ਲਿਆ ਜੀ, ਤੱਕ ਲੈ। ਤੇ ਕੱਲੇ ਤੱਕੇ ਹੀ ਨਹੀਂ, ਭਰ ਕੱਚ ਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ। ਇੱਕ ਕੱਚ ਕੌਲ, ਕੱਚ ਦਾ ਕੌਲਾ ਭਰ ਕੇ ਕੜਾ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਵੀ ਲਿਆ। ਪਰ ਇੱਕ ਬੇਨਤੀ ਕਰਨੀ ਦਾਸ ਨੇ, ਜਦੋਂ ਪਤਾਲ ਵਿੱਚ ਵੀ ਉਹਦੀ ਸੁਰਤ ਲੈ ਕੇ ਗਏ ਨਾ ਦਸਤਗੀਰ ਦੇ ਬੇਟੇ ਦੀ, ਤੇ ਪਤਾਲ ਵਿੱਚ ਵੀ ਜਿਵੇਂ ਸੰਸਾਰ ਦੇ ਜੀਵ ਬੈਠੇ ਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨ ਪਤਾਲ ਦੇ ਵਿੱਚ ਵੀ ਚੱਲ ਰਹੀ। ਪਤਾਲ ਦੇ ਵਿੱਚ ਵੀ ਬਾਬੇ ਨਾਨਕ ਦੀਆਂ ਬਾਤਾਂ, ਆਕਾਸ਼ਾਂ ਦੇ ਉੱਤੇ ਵੀ ਬਾਬੇ ਨਾਨਕ ਦੀਆਂ ਹੀ ਬਾਤਾਂ ਪੈ ਰਹੀਆਂ। ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ, ਇਹ ਧੁਨ ਚਾਰ ਚੁਫੇਰੇ ਹੀ ਸੁਣਾਈ ਦੇ ਰਹੀ ਹੈ ਕਿ ਸਤਿਗੁਰੂ ਤੂੰ ਇਸ ਦੁਨੀਆਂ ਦਾ ਰਹਿਬਰ ਪੈਗੰਬਰ ਰੱਬੀ ਨੂਰ ਹੈ, ਕਿਉਂਕਿ ਹਰ ਜਗ੍ਹਾ ਤੇ ਤੇਰੀਆਂ ਹੀ ਬਾਤਾਂ ਪੈ ਰਹੀਆਂ ਨੇ। ਉੱਥੋਂ ਕੜਾ ਪ੍ਰਸ਼ਾਦ ਤੁਰੋਂ ਪਤਾਲੋਂ ਵੀ ਪ੍ਰਾਪਤ ਹੋਇਆ। ਜ਼ਾਹਰ ਕਲਾ ਨਾ ਛਪੇ ਛੁਪਾਈ, ਇਹ ਐਸੀ ਜਾਰੀ ਕਲਾ ਬਾਬੇ ਨਾਨਕ ਦੀ ਸ਼ਕਤੀ ਹੈ ਜਿਹੜੀ ਕਿਸੇ ਦੇ ਛੁਪਾਇਆਂ ਵੀ ਛੁਪ ਨਹੀਂ ਸਕਦੀ। ਜਿਵੇਂ ਇਸਲਾਮ ਦੇ ਵਿੱਚ ਸੱਤ ਪਤਾਲ ਸੱਤ ਆਕਾਸ਼ ਉਹਨਾਂ ਨੇ ਆਖੇ, ਕੋਈ ਦੁਨੀਆਂ ਆਖਦੀ ਹੈ ਇੱਕ ਆਕਾਸ਼ ਹੈ, ਇੱਕ ਧਰਤੀ ਹੈ ਤੇ ਇੱਕ ਪਤਾਲ ਹੈ। ਕੋਈ ਕਹਿੰਦਾ ਸੱਤ ਪਤਾਲ ਆ ਸੱਤ ਆਕਾਸ਼ ਆ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਲੱਖਾਂ ਪਤਾਲ ਲੱਖਾਂ ਆਕਾਸ਼ ਆ। ਕੈਸੀ ਕਮਾਲ ਦੀ ਗੱਲ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਦਸਤਗੀਰ ਤੂੰ ਤੇ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਦੀ ਗੱਲ ਵੇਖੀ ਤੇ ਤੇਰੇ ਬੇਟੇ ਨੂੰ ਅਸੀਂ ਪ੍ਰਤੱਖ ਰੂਪ ਵਿੱਚ ਦਿਖਾ ਦਿੱਤੀ ਸੁਣਾ ਦਿੱਤੀ ਆ। ਜਿਹੜਾ ਪਰਮਾਤਮਾ ਆ ਨਾ, ਜਿਹੜਾ ਅੱਲਾ ਖੁਦਾ ਈਸ਼ਵਰ ਆ, ਪਰਮੇਸ਼ਰ ਵਾਹਿਗੁਰੂ ਆ, ਪਰਮਾਤਮਾ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ। ਇੱਕ ਇੱਕ ਰੋਮ, ਭਾਵੇਂ ਪਰਮੇਸ਼ਰ ਦਾ ਪੰਜ ਭੂਤਕ ਸਰੀਰ ਨਹੀਂ, ਪਰ ਕਿਤਨੇ ਗਿਣਤੀ ਕਰੋਗੇ ਤੁਸੀਂ? ਜੇ ਨਿਰੰਕਾਰ ਪਰਮਾਤਮਾ ਦਾ ਸਰਗੁਣ ਸਰੂਪ ਹੋਵੇ ਤੇ ਉਸ ਨਿਰੰਕਾਰ ਪਰਮੇਸ਼ਰ ਦੇ ਇੱਕ ਇੱਕ ਰੋਮ ਦੇ ਵਿੱਚ ਸਮਝੋ ਕਿ ਕਰੋੜਾਂ ਹੀ ਬ੍ਰਹਿਮੰਡ ਨੇ ਅਕਾਲ ਪੁਰਖ ਪਰਮਾਤਮਾ ਦੇ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਸਾਰੇ ਭਰਮ ਅਭਿਮਾਨ ਦੂਰ ਕਰ ਦਿੱਤੇ। ਗੁਰੂ ਨਾਨਕ ਦਾ ਜਸ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਵਿੱਚ ਫੈਲਿਆ ਹੋਇਆ ਉਹਨਾਂ ਨੇ ਪ੍ਰਤੱਖ ਰੂਪ ਵਿੱਚ ਵੇਖ ਲਿਆ, ਸਮੇਤ ਪੀਰ ਦਸਤਗੀਰ ਦੇ ਜਿੰਨੇ ਬਗਦਾਦ ਤੇ ਆਲੇ ਦੁਆਲੇ ਦੇ ਸਾਰੇ ਲੋਕ ਆ, ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਨ ਲੱਗ ਪਏ, ਸਿਜਦੇ ਕਰਕੇ ਗੁਰੂ ਨਾਨਕ ਦੇ ਸੇਵਕ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ, ਹੁਣ ਅਗਲੀ ਪੌੜੀ ਵਿੱਚ 37ਵੀਂ ਪੌੜੀ ਹੈ ਜੋ, ਉਸ ਦੇ ਵਿੱਚ ਜ਼ਿਕਰ ਕਰ ਰਹੇ ਕਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਪਰਮੇਸ਼ਰ ਦੇ ਸੱਚੇ ਨਾਮ ਦਾ ਚੱਕਰ ਸਾਰੀ ਦੁਨੀਆਂ ਸੰਸਾਰ ਜਗਤ ਵਿੱਚ ਫਰਾਇਆ ਤੇ ਕਿਵੇਂ ਸਾਰੇ ਦਾ ਸਾਰਾ ਸੰਸਾਰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹੈ, ਜ਼ਿਕਰ ਕਰ ਰਹੇ ਨੇ ਅਗਲੀ ਪੌੜੀ ਵਿੱਚ। ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭੇ ਨਿਵਾਇਆ, ਸਿੱਧ 84 ਹੀ ਮੰਡਲੀ ਖਟ ਦਰਸ਼ਨ ਪਾਖੰਡ ਜਣਾਇਆ, ਪਾਤਾਲਾਂ ਆਕਾਸ਼ ਲੱਖ ਜੀਤੀ ਧਰਤੀ ਜਗਤ ਸਵਾਇਆ, ਜੀਤੀ ਨੌ ਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਭ ਚਿਤਰ ਗੁਪਤ ਸਭ ਚਰਨੀ ਲਾਇਆ, ਇੰਦਰਾਸਨ ਅਪਸ਼ਰ ਰਾਗ ਰਾਗਨੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ ਕਲ ਧਾਰਨ ਗੁਰ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ, ਹਿੰਦੂ ਮੁਸਲਮਾਨ ਨਿਵਾਇਆ। ਦੁਨੀਆਂ ਵਿੱਚ ਕਿਹੜਾ ਐਸਾ ਹੈ ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਝੁਕਿਆ ਨਹੀਂ ਹੈ? ਕਿਹੜਾ ਆ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਸਿੱਜਦਾ ਤੇ ਨਮਸਕਾਰਾਂ ਨਹੀਂ ਸੀ ਕਰਦਾ? ਕਿਹੜੀ ਥਾਂ ਸੀ, ਕਿਹੜੀ ਜਗ੍ਹਾ ਸੀ ਉਹ? ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਗੁਰੂ ਨਾਨਕ ਦੀ ਮਹਿਮਾ ਦਾ ਡਾਂਕਾ ਨਹੀਂ ਸੀ ਵੱਜਦਾ। ਬੜੇ ਪਿਆਰੇ ਬਚਨ ਵਰਤੇ, ਕਹਿਣ ਲੱਗੇ ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭੇ ਨਵਾਇਆ। ਗੜ ਬਗਦਾਦ ਨੂੰ ਜਿੱਤ ਕੇ, ਐ ਬਗਦਾਦ, ਜਿਹੜਾ ਗੜ ਦਾ ਮਤਲਬ ਜਿਹੜਾ ਇਸਲਾਮ ਦੇ ਧਾਰਨੀ ਮੁਸਲਮਾਨਾਂ ਦਾ, ਅਰਥਾਤ ਮੱਕਾ ਜਿਹੜਾ ਮੁਸਲਮਾਨਾਂ ਦਾ ਇੱਕ ਬੜਾ ਵੱਡਾ ਗੜ ਸੀਗਾ, ਜਿੱਥੇ ਮੁੱਖ ਰੂਪ ਦੇ ਵਿੱਚ ਉੱਥੇ ਮੁਸਲਮਾਨ ਆਪਣੇ ਧਰਮ ਅਸਥਾਨ ਬਣਾ ਕੇ ਉਹਦੀਆਂ ਪੂਜਾ ਕਰਦੇ ਸੀ। ਜਿਹੜਾ ਮੱਕਾ ਆ ਉਹ ਤੇ ਸਾਰੀ ਦੀ ਸਾਰੀ ਦੁਨੀਆਂ ਦੇ ਜਿਤਨੇ ਵੀ ਇਸਲਾਮ ਦੇ ਧਾਰਨੀ ਨੇ ਉਹਨਾਂ ਦਾ ਸਭ ਤੋਂ ਮੁੱਖ ਅਸਥਾਨ ਹੈ। ਇਸ ਲਈ ਗੜ ਸ਼ਬਦ ਵਰਤਿਆ, ਗੜ ਬਗਦਾਦ ਨਿਵਾਏ ਕਹਿ, ਉਹ ਗੜਿਆ ਉਹਨਾਂ ਦਾ, ਗੜ ਬਗਦਾਦ ਨੂੰ ਜਿੱਤ ਕੇ ਮੱਕਾ ਮਦੀਨਾ ਸਾਰਾ ਪਹਿਲੋਂ ਹੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਵਾ ਲਿਆ, ਆਪਣੇ ਚਰਨਾਂ ਤੇ ਸੁੱਟ ਲਿਆ। ਮੱਕਾ ਮਦੀਨਾ ਸਭੇ ਨਵਾਇਆ, ਭਾਵ ਉੱਥੋਂ ਦੇ ਸਾਰੇ ਪ੍ਰਾਣੀ, ਹਰ ਮਨੁੱਖ ਮਾਤਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੱਗੇ ਨਿਵਿਆ, ਝੁਕਿਆ, ਨਮਸਕਾਰ ਕੀਤੀ। ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਣਾਇਆ, ਪਿਛਲੀਆਂ ਪੌੜੀਆਂ ਵਿੱਚ ਜ਼ਿਕਰ ਆ ਚੁੱਕਾ। ਸਿੱਧ 84 ਮੰਡਲੀ, ਸਿੱਧਾਂ ਦੀਆਂ 84 ਦੀਆਂ 84 ਮੰਡਲੀਆਂ, ਉਹ ਵੀ ਤੇ ਖਟ ਦਰਸ਼ਨ ਜਿਹੜੇ ਸ਼ੇਸ਼ ਆਸ਼ਤਰ ਆਦਿਕ ਤੇ ਪੜ੍ਹਨ ਵਾਲੇ ਕਰਮ ਕਾਂਡਾਂ ਚ ਪੈ ਕੇ ਉਹਦਾ ਉਪਦੇਸ਼ ਸੁਣਨ ਵਾਲੇ ਤੇ ਦੂਜਿਆਂ ਨੂੰ ਸੁਣਾਉਣ ਵਾਲੇ ਤੇ ਪੜ੍ਹਨ ਵਾਲੇ, ਉਹਨਾਂ ਨੂੰ ਪਖੰਡ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੱਸ ਕੇ ਵੀ ਇਹ ਪਖੰਡ ਵਾ ਸਾਰਾ ਕੁਝ, ਜਿੱਤ ਆਇਆ, ਜਣਾਇਆ ਦਾ ਅਰਥ ਹੈ ਜਿੱਤ ਆਇਆ, ਬਾਬਾ ਨਾਨਕ ਉਹਨਾਂ ਨੂੰ ਜਿੱਤ ਆਇਆ। ਹੋਰ ਬੇਨਤੀ ਕਰਦੇ ਹਾਂ, ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਣਾਇਆ, ਸਿੱਧਾਂ ਦੀਆਂ 84 ਦੀਆਂ 84 ਮੰਡਲੀਆਂ ਜੋ ਵੱਖ ਵੱਖ ਥਾਵਾਂ ਤੇ ਲਾ ਕੇ ਬੈਠੇ ਸੀ, ਖਟ ਦਰਸ਼ਨ ਜਿਹੜੇ ਸ਼ੇਸ਼ ਆਸ਼ਤਰ ਸੀ, ਪਾਖੰਡ ਜਣਾਇਆ, ਇਹਨੂੰ ਪਖੰਡ ਦੱਸਿਆ ਵੀ ਇਹ ਸਾਰੇ ਦੇ ਸਾਰੇ ਕੁਛ ਪਖੰਡ ਆ। ਜਣਾਇਆ ਦਾ ਅਰਥ ਵਿਦਵਾਨਾਂ ਨੇ ਵੀ ਕੀਤਾ, ਕਿ ਪਖੰਡ ਜਨਾਇਆ, ਉਹਨਾਂ ਨੂੰ ਜਨਾਇਆ, ਦੱਸਿਆ ਉਹਨਾਂ ਨੂੰ ਵੀ ਇਹ ਸਾਰੇ ਦਾ ਸਾਰਾ ਕੁਝ ਪਖੰਡ ਆ, ਇਹਨਾਂ ਪਖੰਡਾਂ ਵਿੱਚੋਂ ਨਿਕਲੋ। ਪਰੰਤੂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਦਾਰਥ ਕਰਦੇ ਆ, ਖੱਟ ਦਰਸ਼ਨ ਪਾਖੰਡ ਜਨਾਇਆ, ਉਹਨਾਂ ਦੇ ਸਾਰੇ ਪਖੰਡ ਜਿਹੜੇ ਸੀ ਉਹਨਾਂ ਨੂੰ ਖਤਮ ਕਰਕੇ, ਨਾਸ਼ ਕਰਕੇ, ਕੀ 84 ਮੰਡਲੀਆਂ ਸਿੱਧਾਂ ਦੀਆਂ ਤੇ ਕੀ ਵੇਦਾਂ ਸ਼ਾਸਤਰਾਂ ਨੂੰ ਮੰਨਣ ਵਾਲੇ ਸਾਰਿਆਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿੱਤ ਪ੍ਰਾਪਤ ਕਰ ਲਈ। ਉਹਨਾਂ ਨੂੰ ਦੱਸ ਦਿੱਤਾ ਕਿ ਇਹਨਾਂ ਪਖੰਡਾਂ ਵਿੱਚੋਂ ਨਿਕਲੋ ਤੇ ਰੱਬ ਦੀ ਇਬਾਦਤ ਵਿੱਚ ਜੁੜਨਾ ਕਰੋ। ਪਾਤਾਲਾਂ ਆਕਾਸ਼ ਲੱਖ ਜੀਤੀ ਧਰਤੀ ਜਗਤ ਸਬਾਇਆ। ਹੁਣ ਮਗਰ ਕੌਣ ਰਹਿ ਗਿਆ ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਨਾ ਜਿੱਤਿਆ ਹੋਵੇ। ਸਪਸ਼ਟ ਹੋ ਗਈ ਨਾ ਉਹ ਗੱਲ ਜਿਹੜੀ ਦਾਸ ਨੇ ਪਹਿਲਾਂ ਕੀਤੀ ਸੀ ਬੇਨਤੀ ਕਿ ਖੱਟ ਦਰਸ਼ਨ ਪਾਖੰਡ ਜਨਾਇਆ। ਹੁਣ ਬਚਨ ਵਰਤਦੇ ਪਾਤਾਲਾਂ ਆਕਾਸ਼ ਲੱਖ, ਲੱਖਾਂ ਪਤਾਲ ਤੇ ਸਾਰੇ ਦੇ ਸਾਰੇ ਆਕਾਸ਼ ਜਿੱਤ ਲਏ। ਸਾਰੀ ਧਰਤੀ ਤੇ ਸਾਰਾ ਜਗਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਤ ਕੇ ਆਪਣੇ ਚਰਨਾਂ ਦੇ ਉੱਤੇ ਸੁੱਟ ਲੈਂਦੇ ਨੇ, ਭਾਵ ਸਾਰਿਆਂ ਨੂੰ ਸ਼ਬਦ ਨਾਲ ਜੋੜ ਕੇ। ਜੀਤੀ ਧਰਤੀ ਜਗਤ ਸਵਾਇਆ, ਸਾਰਾ ਜਗਤ ਜਿੱਤ ਲਿਆ, ਸ਼ਬਦ ਨਾਲ ਜੋੜ ਕੇ ਸਾਰਿਆਂ ਨੂੰ ਸ਼ਬਦ ਦੇ ਚਰਨੀ ਲਾ ਦਿੱਤਾ, ਸ਼ਬਦ ਨਾਲ ਜੋੜ ਦਿੱਤਾ, ਨਾਮ ਬਾਣੀ ਨਾਲ ਜੋੜ ਕੇ ਰੱਬ ਵਿੱਚ ਲੀਨ ਕਰ ਦਿੱਤਾ ਸਾਰਿਆਂ ਨੂੰ। ਜੀਤੀ ਨੌ ਖੰਡ ਮੇਦਨੀ, ਸੱਤ ਨਾਮ ਦਾ ਚੱਕਰ ਫਿਰਾਇਆ। ਨੌ ਖੰਡ ਭਾਵ ਸਾਰੀ ਦੀ ਸਾਰੀ ਧਰਤੀ ਜਿੱਤ ਲਈ। ਨੌ ਦੇ ਨੌ ਖੰਡਾਂ ਵਿਖੇ ਸਾਰੇ ਦੇ ਸਾਰੇ ਸੰਸਾਰ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਭੂ ਦੇ ਸੱਚੇ ਨਾਮ ਦਾ, ਸਤ ਨਾਮ ਦਾ ਡੰਕਾ ਵਜਾ ਦਿੱਤਾ ਕਿ ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਦਾ ਬੇੜਾ ਨਹੀਂ ਪਾਰ ਹੋ ਸਕਦਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਦਾ ਡੰਕਾ, ਗੁਰੂ ਨਾਨਕ ਦੇਵ ਸਾਹਿਬ ਦੇ ਸ਼ਬਦ ਦੀ ਧੁਨ, ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦ ਦੀ ਆਵਾਜ਼ ਸਾਰੇ ਦੇ ਸਾਰੀ ਧਰਤੀ, ਨੌ ਖੰਡ ਤੇ ਸਾਰੀ ਸ੍ਰਿਸ਼ਟੀ, ਪਤਾਲਾਂ ਤੇ ਆਕਾਸ਼ਾਂ ਵਿੱਚ ਗੂੰਜਾਂ ਪਾਉਣ ਲੱਗ ਪਈ। ਦੇਵ ਦਾਨੋ ਰਾਖਸ਼ ਦੈਂਤ ਸਭ, ਚਿੱਤਰ ਗੁਪਤ ਸਭ ਚਰਨੀ ਲਾਇਆ। ਕੈਸੀਆਂ ਕਮਾਲ ਦੀਆਂ ਬਾਤਾਂ ਕਹਿੰਦੇ, ਕੀ ਦੇਵਤੇ, ਕੀ ਦਾਨਵ ਤੇ ਕੀ ਰਾਖਸ਼ ਤੇ ਕੀ ਦੈਂਤ, ਸਾਰੇ ਦੇ ਸਾਰੇ ਦੈਂਤ, ਰਾਖਸ਼, ਦਾਨਵ, ਦੇਵਤੇ, ਚਿੱਤਰ ਗੁਪਤ, ਸਾਰੇ ਦੇ ਸਾਰੇ ਸਮਝੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨੀ ਲੱਗ ਗਏ। ਇੰਦਰਾਸਨ ਅਪਸ਼ਰਾਂ ਰਾਗ ਰਾਗਨੀ ਮੰਗਲ ਗਾਇਆ। ਇੰਦਰ ਦੇ ਆਸਨ, ਤਖਤ ਦੇ ਅੱਗੇ ਜੋ ਵੀ ਅਪਸ਼ਰਾਂ ਰਾਗ ਰਾਗਣੀਆਂ, ਕਹਿੰਦੇ ਸਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਮੰਗਲਾਂ ਦੀ ਧੁਨੀ ਕੀਤੀ। ਭਾਵ ਸਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਅੱਗੇ ਸਿਰ ਝੁਕਾਉਣਾ ਕੀਤਾ ਕਿ ਇੰਦਰ, ਇੰਦਰਾਸਨ, ਇੰਦਰ ਦੇ ਗਾਂ ਹੋਰ ਜਿਹੜੇ ਤਖਤ ਆਦਿਕ ਵੀ ਨੇ, ਜਿਹੜੀਆਂ ਅਪਸ਼ਰਾਂ ਨੇ, ਕੀ ਰਾਗ ਤੇ ਕੀ ਰਾਗਣੀਆਂ ਰੂਪ, ਸਾਰੇ ਦੇ ਸਾਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੀਤ ਗਾ ਰਹੇ ਨੇ। ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਝੁਕ ਕੇ ਖੁਸ਼ੀ ਦੇ ਗੀਤ, ਮੰਗਲ ਗਾਉਣ ਦਾ ਅਰਥ ਹੁੰਦਾ ਖੁਸ਼ੀ ਦੇ ਗੀਤ ਗਾਉਣੇ, ਉਹ ਖੁਸ਼ੀਆਂ ਦੇ ਗੀਤ ਗਾ ਰਹੇ ਆ ਕਿ ਅਸੀਂ ਵੀ ਭਾਵ ਸਾਗਰ ਤੋਂ ਤਰ ਗਏ, ਪਾਰ ਹੋ ਗਏ ਜਿਹੜੇ ਅੱਜ ਤੱਕ ਸੰਸਾਰ ਜਗਤ ਵਿੱਚ, ਤੇ ਕੀ ਪਤਾਲ ਤੇ ਕੀ ਆਕਾਸ਼, ਕਿੱਥੋਂ ਤੱਕ ਬਹਿ ਕੇ ਅਸੀਂ ਅਜੇ ਤੱਕ ਠੋਕਰਾਂ ਹੀ ਖਾ ਰਹੇ ਸਾਂ, ਉਹਨਾਂ ਨੂੰ ਵੀ ਬਾਬੇ ਨਾਨਕ ਨੇ ਤਾਰਿਆ। ਭਇਆ ਆਨੰਦ ਜਗਤ ਵਿੱਚ, ਕੱਲ ਤਾਰਨ ਗੁਰੂ ਨਾਨਕ ਆਇਆ। ਸਾਰੇ ਜਗਤ ਵਿੱਚ ਆਨੰਦ ਮੰਗਲਾਚਾਰ ਹੋ ਗਿਆ, ਸਾਰੇ ਦੇ ਸਾਰੇ ਸੰਸਾਰ ਦੇ ਵਿੱਚ ਐ ਖੁਸ਼ੀਆਂ ਛਾ ਗਈਆਂ, ਆਨੰਦਿਤ ਹੋ ਗਏ ਸਾਰੇ। ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਲਯੁੱਗ ਦੇ ਤਾਰਨ ਵਾਸਤੇ ਗੁਰੂ ਨਾਨਕ ਆ ਗਿਆ ਹੈ। ਦੁਨੀਆਂ ਨੂੰ ਤਾਰਨ ਵਾਸਤੇ, ਜਗਤ ਦੇ ਲੋਕਾਂ ਦਾ ਉਧਾਰ ਕਰਨ ਲਈ ਬਾਬਾ ਨਾਨਕ ਇਸ ਧਰਤੀ ਦੇ ਉੱਤੇ ਪਹੁੰਚ ਗਿਆ ਹੈ। ਕੋਈ ਐਸਾ ਨਹੀਂ ਸੀ ਜਿਹੜਾ ਗੁਰੂ ਨਾਨਕ ਦੇ ਚਰਨਾਂ ਤੇ ਨਾ ਨਿਵਿਆ ਹੋਏ। ਭਾਈ ਸਾਹਿਬ ਜੀ ਅਖੀਰਲੀ ਪੰਕਤੀ ਚ ਕਹਿ ਰਹੇ, ਹਿੰਦੂ ਮੁਸਲਮਾਨ ਨਿਵਾਇਆ। ਕੀ ਹਿੰਦੂ ਤੇ ਕੀ ਮੁਸਲਮਾਨ, ਸਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਆਪਣਾ ਮਸਤਕ ਨਵਾ ਦਿੱਤਾ। ਭਾਵ ਸਾਰਿਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਸਿਜਦੇ ਕੀਤੇ, ਨਮਸਕਾਰਾਂ ਕੀਤੀਆਂ, ਸਿਰ ਝੁਕਾਏ ਤੇ ਸਾਰਿਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ, ਕਿਸੇ ਨੇ ਆਪਣਾ ਗੁਰੂ, ਕਿਸੇ ਨੇ ਪੀਰ, ਕਿਸੇ ਨੇ ਫਕੀਰ, ਕਿਸੇ ਨੇ ਮੁਰਸ਼ਦ, ਪੈਗੰਬਰ, ਰਹਿਬਰ ਤੇ ਰੱਬੀ ਨੂਰ ਤੇ ਅੱਲਾ ਖੁਦਾ ਸਾਕਸ਼ਾਤ ਰੂਪ ਵਿੱਚ ਸਾਰਿਆਂ ਨੇ ਇਸ ਤਰ੍ਹਾਂ ਪਿਆਰ ਵਿੱਚ ਭਿੱਜ ਕੇ ਮੰਨ ਲਿਆ ਕਿ ਜਗਤ ਨੂੰ ਤਾਰਨ ਵਾਲਾ ਕੇਵਲ ਤੇ ਕੇਵਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ। ਅਗਲੀ ਪੌੜੀ, 78ਵੀਂ ਪੌੜੀ ਜਿਹੜੀ ਪਹਿਲੀ ਵਾਰ ਦੀ ਹੈ, ਉਸ ਵਿੱਚ ਸ੍ਰੀ ਮਾਨ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਦਾ ਜ਼ਿਕਰ ਕਰਦੇ ਆ। ਇੱਥੇ ਦਾਸ ਥੋੜੀ ਜਿਹੀ ਬੇਨਤੀ ਕਰਦੇ। ਇਹ ਕਰਤਾਰਪੁਰ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ, ਰਾਵੀ ਦੇ ਕਿਨਾਰੇ। ਜਦੋਂ 1947 ਚ ਹਿੰਦੁਸਤਾਨ ਪਾਕਿਸਤਾਨ ਦੀ ਪਾਰਟੀਸ਼ਨ ਹੋਈ ਆ, ਉਸ ਵਕਤ ਇਹ ਪਾਕਿਸਤਾਨ ਵਿੱਚ ਰਹਿ ਗਿਆ, ਰਾਵੀ ਦੇ ਕਿਨਾਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੀਆਂ ਉਦਾਸੀਆਂ ਤੋਂ ਵਿਹਲੇ ਹੋ ਕੇ, ਦੁਨੀਆਂ ਦੀਆਂ ਉਦਾਸੀਆਂ ਤੋਂ ਦੂਰ ਦੂਰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਾ ਸੀ, ਉਧਰੋਂ ਇੱਥੇ ਫਿਰ ਕਰਤਾਰਪੁਰ ਸਾਹਿਬ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਏ ਆ, ਜਿਹੜਾ ਪਿੱਛੇ ਬਚਨ ਆਇਆ ਸੀ ਨਾ ਕਿ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਇੱਥੇ ਆਣ ਕੇ ਫਿਰ ਉਦਾਸੀ ਬਸਤਰ ਉਤਾਰ ਕੇ ਕਰਤਾਰਪੁਰ ਸਾਹਿਬ ਤਕਰੀਬਨ ਗੁਰੂ ਨਾਨਕ ਦੇਵ ਪਾਤਸ਼ਾਹ ਸੱਚੇ ਸਤਿਗੁਰੂ ਨੇ 17.5 ਸਾਲ ਤੋਂ ਲੈ ਕੇ 18 ਸਾਲ ਤੱਕ, 17-18 ਸਾਲ ਕਹਿ ਲਈਏ, ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਥੇ ਫਿਰ ਖੇਤੀਬਾੜੀ ਕੀਤੀ। ਕਰਤਾਰਪੁਰ ਸਾਹਿਬ ਨੇੜੇ ਨੇੜੇ ਸਿੱਖੀ ਪ੍ਰਚਾਰ, ਧਰਮ ਪ੍ਰਚਾਰ ਵਾਸਤੇ ਵੀ ਜਾਂਦੇ ਨੇ। ਇਹ ਉਹੀਓ ਹੀ ਕਰਤਾਰਪੁਰ ਸਾਹਿਬ ਹੈ ਜਿੱਥੇ ਆ ਕੇ ਤਕਰੀਬਨ 7 ਸਾਲ ਭਾਈ ਸਾਹਿਬ ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਮਾਈ, ਤੇ ਇੱਥੇ ਕਰਤਾਰਪੁਰ ਸਾਹਿਬ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਦੇਵ ਸਾਹਿਬ ਬਣਾਇਆ ਸੀ। ਉਸ ਕਰਤਾਰਪੁਰ ਸਾਹਿਬ ਦਾ ਜ਼ਿਕਰ ਸ੍ਰੀਮਾਨ ਭਾਈ ਗੁਰਦਾਸ ਜੀ ਕਰ ਰਹੇ ਨੇ, ਕੀ ਆਖ ਰਹੇ ਹਨ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਈ ਉਨ, ਗੁਰੇ ਅੰਗਦ ਸਿਰ ਉਪਰ ਧਾਰਾ, ਪੁੱਤਰੀ ਕੌਲ ਨ ਪਾਲਿਆ, ਮਨ ਖੋਟੇ ਆਕੀ ਨਸਿਆਰਾ, ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਭਾਰ ਅਥਰਬਣ ਤਾਰਾ, ਗੁਰਮੁਖ ਭਾਰ ਅਥਰਬਣ ਤਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ। ਕਰਤਾਰਪੁਰ ਸਾਹਿਬ ਆਉਣਾ, ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕਰ ਰਹੇ ਹਾਂ ਭਾਈ ਗੁਰਦਾਸ ਜੀ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਫਿਰ ਬਾਬਾ ਜੀ ਨੇ ਕਰਤਾਰਪੁਰ ਵਿਖੇ ਆਣ ਕੇ ਚਰਨ ਪਾਏ, ਤੇ ਸਾਰਾ ਉਦਾਸੀ ਭੇਖ ਸਰੀਰ ਤੋਂ ਲਾ ਦਿੱਤਾ। ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸੰਸਾਰੀ ਕੱਪੜੇ ਪਹਿਨ ਲਿੱਤੇ ਆਮ ਗ੍ਰਿਸਤੀਆਂ ਵਾਲੇ ਦੁਨੀਆਦਾਰੀ ਦੇ, ਤੇ ਮੰਜੀ ਬੈਠ ਭਾਵ ਗੱਦੀ ਉੱਤੇ ਬੈਠ ਕੇ ਅਵਤਾਰ ਧਾਰਾ। ਅਵਤਾਰਾ ਦਾ ਮਤਲਬ ਗੱਦੀ ਤੇ ਬੈਠ ਕੇ ਅਵਤਾਰ ਭਾਵ ਵਿਰਾਜਨਾ ਕੀਤਾ, ਕਿਉਂਕਿ ਕਲਯੁਗ ਦੇ ਅਵਤਾਰ, ਕਲਯੁਗ ਦੇ ਰਹਿਬਰ ਪੈਗੰਬਰ ਰੱਬੀ ਨੂਰ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਸੰਸਾਰੀ ਕੱਪੜੇ ਪਹਿਨੇ, ਤੇ ਗੱਦੀ ਉੱਪਰ ਸਿੰਘਾਸਨ ਤੇ ਬੈਠ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਰਾਜਨਾ ਕੀਤਾ। ਔਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਕਰਤਾਰਪੁਰ ਸਾਹਿਬ ਦੁਨੀਆਂ ਦਾ ਪਾਰ ਉਤਾਰਾ ਕਰਨਾ ਸ਼ੁਰੂ ਕਰ ਦਿੱਤਾ। ਉਲਟੀ ਗੰਗ ਵਹਾਈ ਉਨ, ਗੋਰੇ ਅੰਗਦ ਸਿਰ ਉਪਰ ਧਾਰਾ, ਗੰਗਾ ਜਿਵੇਂ ਉਲਟੀ ਚਲਾ ਦਿੱਤੀ। ਗੁਰੂ ਅੰਗਦ ਨੂੰ ਸਿਰ ਪੁਰ ਧਾਰ ਭਾਵ ਗੁਰੂ ਬਣਾ ਕੇ ਧਾਰਿਆ, ਥਾਪਿਆ। ਇਸਦਾ ਭਾਵ ਹੈ ਕਿ ਗੁਰੂ ਅੰਗਦ ਦੇਵ ਭਾਈ ਲਹਿਣੇ ਦੇ ਰੂਪ ਵਿੱਚ ਸਿੱਖ ਸਨ, ਉਹਨਾਂ ਨੂੰ ਗੁਰੂ ਕਰਕੇ ਥਾਪਿਆ, ਆਪ ਹੀ ਉਹਨਾਂ ਅੱਗੇ ਝੁਕੇ, ਨਮਸਕਾਰ ਕੀਤੀ, ਤੇ ਫਿਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਅੱਗੇ ਝੁਕਾਇਆ। ਪਹਿਲਾਂ ਆਪ ਨਮਸਕਾਰ ਕੀਤੀ ਤੇ ਫਿਰ ਸੰਗਤਾਂ ਨੂੰ ਵੀ ਆਖਿਆ ਸਾਰੇ ਨਮਸਕਾਰ ਕਰੋ। ਉਲਟੀ ਗੰਗ ਵਹਾਈ ਉਹਨਾਂ ਦਾ ਭਾਵ ਇਹ ਆ ਕਿ ਸੰਸਾਰ ਦੇ ਵਿੱਚ ਐਸਾ ਅਸਚਰਜ ਕੌਤਕ ਅੱਗੇ ਨਹੀਂ ਸੀ ਹੋਇਆ। ਲੋਕ ਸਾਰੇ ਦੇ ਸਾਰੇ ਆਪਣੇ ਗੁਰੂ ਮੁਰਸ਼ਦ ਅੱਗੇ ਹੀ ਝੁਕਦੇ ਰਹੇ ਸਨ, ਇਕੱਲੇ ਹੀ ਗੁਰੂ ਨੂੰ ਨਮਸਕਾਰਾਂ ਕਰਦੇ ਰਹੇ ਸਨ। ਇਹ ਕਦੇ ਦੁਨੀਆਂ ਨੇ ਨਹੀਂ ਸੀ ਤੱਕਿਆ ਕਿ ਕੋਈ ਗੁਰੂ ਵੀ ਆਪਣੇ ਚੇਲੇ ਨੂੰ ਨਮਸਕਾਰ ਕਰੇ, ਸਿਰ ਝੁਕਾਏ ਤੇ ਨਾਲ ਇਹ ਕਹੇ ਕਿ ਅੱਜ ਮੈਂ ਆਪਣੀ ਜੋਤ ਇਹਦੇ ਵਿੱਚ ਟਿਕਾ ਦਿੱਤੀ ਹੈ, ਅੱਜ ਤੋਂ ਮੇਰਾ ਰੂਪ ਇਹ ਹੋਏਗਾ, ਅੱਜ ਤੋਂ ਮੇਰਾ ਦਰਸ਼ਨ ਤੁਸੀਂ ਇਹਦੇ ਵਿੱਚੋਂ ਕਰਿਆ ਕਰੋਗੇ, ਮੇਰੇ ਵਿੱਚ ਤੇ ਇਹਦੇ ਵਿੱਚ ਕੋਈ ਅੰਤਰ ਨਹੀਂ ਹੈ, ਇਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਭਾਈ ਸਾਹਿਬ, ਭਾਈ ਸੱਤਾ ਤੇ ਭਾਈ ਬਲਵੰਡ ਜੀ ਨੇ ਰਾਮਕਲੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਵਾਰ ਉਚਾਰਨ ਕੀਤੀ ਹੈ ਉਹਦੇ ਵਿੱਚ ਵੀ ਉਹ ਬਚਨ ਕਰਦੇ ਨੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤੋ ਸੋ ਜੀਵਦੈ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਆਪਣੇ ਚੇਲੇ ਅੱਗੇ ਰਹਿ ਰਾਸ ਕੀ ਬੇਨਤੀ ਕੀਤੀ, ਨਮਸਕਾਰ ਕੀਤੀ, ਸਿਰ ਝੁਕਾਇਆ। ਨਾਨਕ ਸਲਾਮਤ ਥੀਵਦੈ, ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਗੁਰੂ ਅੰਗਦ ਦੇਵ ਸਾਹਿਬ ਭਾਵ ਆਪਣੇ ਚੇਲੇ ਅੱਗੇ। ਨਾਨਕ ਸਲਾਮਤ ਥੀਮਦੈ, ਜਦੋਂ ਮਹਾਰਾਜ ਸਰੀਰ ਕਰਕੇ ਸਲਾਮਤ ਆ, ਭਾਵ ਜੋਤੀ ਜੋਤ ਨਹੀਂ ਸਮਾਏ, ਸਰੀਰਕ ਜਾਮੇ ਦੇ ਹੁੰਦੇ ਆ। ਸਹਿ ਟਿੱਕਾ ਦਿੱਤੋ ਸੋ ਜੀਵਦੈ, ਆਪਣੇ ਜਿਉਂਦੇ ਜੀ, ਗੁਰੂ ਤੇ ਸਦਾ ਵਾਸਤੇ ਅਵਿਨਾਸੀ ਹੈ, ਸਦਾ ਥਿਰ ਰਹਿਣ ਵਾਲਾ। ਇੱਥੇ ਪੰਜ ਭੂਤਕ ਸਰੀਰ ਦੀ ਗੱਲ ਹੈ ਕਿ ਸਰੀਰ ਕਰਕੇ ਜਦੋਂ ਮਹਾਰਾਜ ਦੇ ਜੋਤੀ ਜੋਤ ਨਹੀਂ ਸਮਾਏ, ਨਾਨਕ ਸਲਾਮਤ ਥੀਮਦੈ, ਉਸ ਵਕਤ ਮਹਾਰਾਜ ਨੇ ਭਾਈ ਲਹਿਣੇ ਨੂੰ ਮੱਥਾ ਟੇਕ ਗੁਰੂ ਅੰਗਦ ਦੇਵ ਬਣਾ ਦਿੱਤਾ ਤੇ ਨਾਲ ਜੋਤ ਉਹਾ ਜੁਗਤ ਸਾਹਿਬ ਸਹਿ ਕਾਇਆ ਫੇਰ ਪਲਟੀ ਹੈ। ਸਿਰਫ ਕਾਇਆ ਬਦਲੀ, ਸਰੀਰ ਬਦਲਿਆ, ਜੋਤ ਗੁਰੂ ਨਾਨਕ ਦੇਵ ਜੀ ਦੀ ਹੀ ਕੰਮ ਕਰੇਗੀ। ਜੋਤ ਵੀ ਉਹ ਤੇ ਜੁਗਤ ਵੀ ਉਹ, ਦੁਨੀਆਂ ਨੂੰ ਤਾਰਨ ਦਾ ਤਰੀਕਾ ਵੀ ਉਹ, ਕੇਵਲ ਸਰੀਰ ਬਦਲੀ ਹੋਇਆ। ਸਰੀਰ ਨਾਨਕ ਤੋਂ ਹੁਣ ਗੁਰੂ ਅੰਗਦ ਦਾ ਹੋ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਇਹ ਦੱਸ ਰਹੇ ਹਨ, ਕਹਿਣ ਲੱਗੇ ਉਲਟੀ ਗੰਗ ਵਹਾਈ ਉਨ। ਉਲਟੀ ਗੰਗ ਪਹਿਲੀ ਵਾਰੀ ਦੁਨੀਆਂ ਨੇ ਤੱਕਿਆ, ਇੱਕ ਦੀਨ ਦੁਨੀ ਦਾ ਪਾਤਸ਼ਾਹ ਐਸਾ ਮਹਾਨ ਜਾਹਰ ਪੀਰ ਜਗਤ ਗੁਰ ਬਾਬਾ ਆਪਣੇ ਸੇਵਕ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰ ਰਿਹਾ, ਆਪਣੀ ਜੋਤ ਉਹਨਾਂ ਦੇ ਅੰਦਰ ਟਿਕਾ ਰਿਹਾ। ਇਹ ਜਗਤ ਪਹਿਲੀ ਵਾਰੀ ਤੱਕ ਰਿਹਾ ਸੀ, ਇਸ ਲਈ ਉਹਨੂੰ ਕਹਿੰਦੇ ਸੀ ਉਲਟੀ ਗੰਗਾ ਵਹਾ ਦੇਣੀ। ਉਲਟੀ ਗੰਗ ਵਹਾਈ ਉਨ ਗੁਰ ਅੰਗਦ ਸਿਰ ਉੱਪਰ ਧਾਰਾ, ਐਸੀ ਉਲਟੀ ਗੰਗਾ ਵਹਾਈ ਕਿ ਗੁਰੂ ਅੰਗਦ ਦੇਵ ਸਾਹਿਬ ਦੇ ਸੀਸ ਦੇ ਉੱਤੇ ਛਤਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾ ਦਿੱਤਾ। ਆਪਣੇ ਹੁੰਦਿਆਂ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਕਰਕੇ ਥਾਪ ਦਿੱਤਾ, ਆਪ ਵੀ ਉਹਨਾਂ ਅੱਗੇ ਝੁਕੇ, ਸੰਗਤਾਂ ਨੂੰ ਵੀ ਝੁਕਾਇਆ। ਪੁੱਤਰੀ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ। ਜਿਹੜੇ ਪੁੱਤਰ ਸਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ, ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਉਸ ਵਾਰ ਵਿੱਚ ਵੀ, ਭਾਈ ਸੱਤਾ ਬਲਵੰਡਾ ਜੀ ਨੇ ਵੀ ਆਖਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀ ਹੈ। ਕੰਨ ਦਾ ਅਰਥ ਹੁੰਦਾ ਮੋਢਾ, ਆਪਣਾ ਮੋਢਾ ਮੋੜ ਲਿਆ ਗੁਰੂ ਨਾਨਕ ਦੇਵ ਪਾਤਸ਼ਾਹ ਵਾਲੇ ਪਾਸਿਓਂ, ਆਖੇ ਨਾ ਲੱਗੇ, ਆਗਿਆ ਦਾ ਪਾਲਣ ਨਾ ਕੀਤਾ। ਭਾਈ ਲਹਿਣਾ ਆਗਿਆਕਾਰੀ ਰਿਹਾ, ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਮਾਲਕ ਹੋ ਨਿਬੜਿਆ। ਪੁੱਤਰੀ ਕੌਲ ਨਾ ਪਾਲਿਆ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਿਉਂਕਿ ਪੁੱਤਰਾਂ ਨੇ ਬਚਨ ਨੂੰ ਨਾ ਮੰਨਿਆ। ਮਨ ਖੋਟੇ ਆਕੀ ਨਸਿਆਰਾ, ਮਨ ਦੇ ਖੋਟੇ ਅਤੇ ਨਸਿਆਰਾ ਨੱਸਣ ਵਾਲੇ, ਭਾਵ ਗੁਰੂ ਨਾਨਕ ਦੇਵ ਸਾਹਿਬ ਤੋਂ ਦੂਰ ਨੱਸਣ ਵਾਲੇ, ਹੁਕਮ ਨਾ ਮੰਨਣ ਵਾਲੇ ਬਣੇ ਰਹੇ, ਇਸ ਕਰਕੇ ਉਹ ਖਾਲੀ ਰਹਿ ਗਏ। ਬਾਣੀ ਮੁੱਖੋਂ ਉਚਾਰੀ ਹੈ ਹੋਏ ਰੁਸ਼ਨਾਈ ਮਿਟੇ ਅੰਧਿਆਰਾ। ਕਰਤਾਰਪੁਰ ਸਾਹਿਬ ਵਿਖੇ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਮੁੱਖੋਂ ਬਾਣੀ ਦਾ ਉਚਾਰਨ ਕਰਦੇ ਆ, ਜਿਸ ਦੇ ਨਾਲ ਸਾਰਿਆਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਦਾ ਤੇ ਰੁਸ਼ਨਾਈ ਹੀ ਰੁਸ਼ਨਾਈ, ਚਾਨਣ ਹੀ ਚਾਨਣ ਮਹਾਰਾਜ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਹਨ। ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ। ਉਸੇ ਧਰਤੀ ਤੇ ਗਿਆਨ ਗੋਸ਼ਟ ਵੀ ਹੁੰਦੀ ਹੈ, ਸੰਤ ਸਾਧੂ ਰੱਬ ਦੇ ਪਿਆਰੇ ਫਕੀਰ ਵੀ ਉੱਥੇ ਆਉਂਦੇ, ਉਹਨਾਂ ਨਾਲ ਚਰਚਾ ਵੀ ਹੁੰਦੀਆਂ, ਵਿਚਾਰ ਵਟਾਂਦਰੇ ਵੀ ਹੁੰਦੇ ਨੇ, ਪਰ ਇੱਕ ਰਸ ਸ਼ਬਦ ਦੀ ਧੁਨ ਸਦਾ ਵਾਸਤੇ ਕਰਤਾਰਪੁਰ ਸਾਹਿਬ ਉੱਠਦੀ ਰਹਿੰਦੀ, ਸ਼ਬਦ ਦੀ ਧੁਨ ਲੱਗੀ ਹੀ ਰਹਿੰਦੀ ਹੈ ਤੇ ਵਿਚਾਰ ਵਟਾਂਦਰੇ ਤੇ ਗੋਸ਼ਟਾਂ ਵੀ ਚੱਲ ਰਹੀਆਂ ਹਨ ਉੱਥੇ ਕਰਤਾਰਪੁਰ ਸਾਹਿਬ। ਸੋ ਦਰ ਆਰਤੀ ਗਾ ਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ। ਮਰਿਆਦਾ ਦੱਸਦੇ ਆ ਸਵੇਰ ਸ਼ਾਮ ਦੀ, ਕਹਿਣ ਲੱਗੇ ਕਰਤਾਰਪੁਰ ਸਾਹਿਬ ਸੋਦਰ ਆਰਤੀ ਗਾ ਵੀ ਹੈ, ਸੰਧਿਆ ਨੂੰ ਸ਼ਾਮ ਵੇਲੇ ਨੂੰ ਸੋਦਰ ਤੇ ਆਰਤੀ ਦੇ ਸ਼ਬਦ ਗਾਏ ਜਾਂਦੇ ਆ, ਜਿਵੇਂ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ, ਸ਼ਾਮ ਨੂੰ ਇਹ ਜਾਪ ਹੁੰਦਾ। ਆਰਤੀ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਇਹ ਵੀ ਸ਼ਬਦ ਸ਼ਾਮ ਨੂੰ ਗਾਏ ਜਾਂਦੇ ਆ। ਤੇ ਅੰਮ੍ਰਿਤ ਵੇਲੇ ਸਵੇਰੇ ਜਪਜੀ ਸਾਹਿਬ ਦਾ ਪਾਠ ਗੁਰੂ ਕੇ ਸਿੱਖ ਕਰਦੇ ਹਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸ ਬੈਠ ਕੇ ਸਮੇਂ ਸਮੇਂ ਉੱਤੇ ਇਸੇ ਤਰ੍ਹਾਂ ਬਾਣੀਆਂ ਦੇ ਵਿੱਚ ਤੇ ਨਿਤਨੇਮ ਦੇ ਵਿੱਚ ਵਾਧਾ ਹੁੰਦਾ ਰਿਹਾ। ਜਿਵੇਂ ਅੰਮ੍ਰਿਤ ਵੇਲੇ ਆਪਾਂ ਪੰਜ ਬਾਣੀਆਂ ਦਾ ਨਿਤਨੇਮ, ਜਪਜੀ ਸਾਹਿਬ, ਜਾਪ ਸਾਹਿਬ, ਤਵ ਪ੍ਰਸਾਦ ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ, ਸੌਣ ਵੇਲੇ ਸੁਹਿਲਾ ਸਾਹਿਬ ਦੀ ਬਾਣੀ ਜਿਸ ਨੂੰ ਆਪਾਂ ਕੀਰਤਨ ਸੋਹਲਾ ਵੀ ਆਖਦੇ ਹਾਂ ਉਹ ਪੜ੍ਹਿਆ ਜਾਂਦਾ। ਇਹ ਮਰਿਆਦਾ। ਪਰੰਤੂ ਭਾਈ ਸਾਹਿਬ ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਦੀ ਮਰਿਆਦਾ ਦੱਸ ਰਹੇ ਆ ਕਿ ਸੋਦਰ ਆਰਤੀ ਗਾਵੀ ਹੈ ਸ਼ਾਮ ਨੇ, ਸੰਧਿਆ ਸਮੇਂ ਸੋਦਰ ਤੇ ਆਰਤੀ ਗਾਵੀ ਜਾਂਦੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ ਤੇ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਸਿੱਖ ਉਚਾਰਦੇ ਹਨ ਭਾਵ ਪੜ੍ਹਦੇ ਹਨ। ਗੁਰਮੁਖ ਭਾਰ ਅਥਰਬਣ ਤਾਰਾ, ਗੁਰਮੁਖਾਂ ਨੇ ਅਥਰਬਣ ਵੇਦ ਦਾ ਭਾਰ ਸੁੱਟ ਦਿੱਤਾ ਹੈ। ਧਿਆਨ ਨਾਲ ਸੁਣਿਓ ਬੜੀ ਪਿਆਰੀ ਬਾਤ, ਜੇ ਚਾਰ ਵੇਦਾਂ ਵਿੱਚੋਂ ਇੱਕ ਵੇਦ ਹੈ ਅਥਰਬਣ, ਗੁਰਮੁਖ ਭਾਰ ਅਥਰਬਣ ਤਾਰਾ। ਕਹਿਣ ਲੱਗੇ ਜਿਹੜੇ ਗੁਰਮੁਖ ਜਾਣੇ ਨਾ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖ ਨੇ ਜਿਹੜੇ, ਉਹਨਾਂ ਨੇ ਹੁਣ ਕੀ ਕੀਤਾ ਆ, ਉਹਨਾਂ ਨੂੰ ਮਹਾਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਿਲ ਗਏ ਆ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ। ਫਿਰ ਮਹਾਨ ਬਾਣੀ ਦਾ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋ ਗਿਆ, ਸ਼ਬਦ ਦਾ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋ ਗਿਆ, ਜਿਸ ਦੀ ਬਰਾਬਰਤਾ ਸੰਸਾਰ ਦੇ ਕੋਈ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਆਦਿਕ ਨਹੀਂ ਕਰ ਸਕਦੇ। ਇਹ ਸਭ ਤੋਂ ਸ਼੍ਰੋਮਣੀ ਹੈ ਗੁਰੂ ਦੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਈ। ਦੁਨੀਆਂ ਦੇ ਹੋਰ ਧਾਰਮਿਕ ਗ੍ਰੰਥ ਤੇ ਵੱਖ ਵੱਖ ਵਿਦਵਾਨਾਂ ਨੇ ਪੋਥੀਆਂ ਤੇ ਗ੍ਰੰਥ ਲਿਖੇ ਹੋਣਗੇ, ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂਆਂ ਦੀ, ਭਗਤਾਂ ਦੀ, ਭੱਟਾਂ ਦੀ, ਸਿੱਖਾਂ ਦੀ, ਉਹ ਬਾਣੀ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਸ ਕਰਕੇ ਗੁਰਮੁਖ ਭਾਰ ਅਥਰਬਣ ਤਾਰਾ, ਹੁਣ ਗੁਰਮੁਖ ਜਨਾਂ ਨੇ ਭਾਵ ਗੁਰੂ ਦੀਆਂ ਸਿੱਖਾਂ ਨੇ ਬਾਣੀ ਦੇ ਉੱਤੇ, ਸ਼ਬਦ ਦੇ ਉੱਤੇ ਭਰੋਸਾ ਲੈਂਦਾ, ਉਹ ਸਾਰੇ ਦੇ ਸਾਰੇ ਵੇਦਾਂ ਸ਼ਾਸਤਰਾਂ ਅਥਰਬਣ ਆਦਿਕ ਜਿਹੜੇ ਵੇਦ ਸੀਗੇ ਉਹਨਾਂ ਦਾ ਭਾਰ ਪਰੇ ਸੁੱਟ ਦਿੱਤਾ। ਹੁਣ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਇਹ ਗੁਰਬਾਣੀ ਹੀ ਸਾਨੂੰ ਚਾਨਣ ਦੇਣ ਵਾਲੀ ਤੇ ਪ੍ਰਕਾਸ਼ ਦੇਣ ਵਾਲੀ ਹੈ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ਾਂ ਆਪਣੇ ਸਿੱਖਾਂ ਦੇ ਉੱਤੇ ਕਰਤਾਰਪੁਰ ਸਾਹਿਬ ਵਿਖੇ ਕਰ ਦਿੱਤੀਆਂ ਹਨ।